You're with SBS Radio.
SBS, SBS,
SBS,
SBS,
SBS Radio.
ਦੋਸਤੋ, ਆਸਟ੍ਰੇਲੀਆ ਨੂੰ ਇੱਕ ਆਜ਼ਾਦ ਦੇਸ਼ ਵਾਂਗ ਸਥਾਪਿਤ ਹੋਇਆ ਬੇਸ਼ੱਕ 118 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਇਸ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲਾ ਵਿਸ਼ਾ ਹਾਲੇ ਵੀ ਕਾਫੀ ਨਵਾਂ ਹੈ। ਸੋ ਆਸਟ੍ਰੇਲੀਅਨ ਨਾਗਰਿਕਤਾ ਪ੍ਰਦਾਨ ਕਰਨ ਦੀ 70ਵੀਂ ਸਾਲਗਿਰਾ ਨੂੰ ਮਨਾਉਂਦੇ ਹੋਏ ਅੱਜ ਇਹ ਜਾਣਨ ਦਾ ਯਤਨ ਕਰਦੇ ਹਾਂ ਕਿ ਇਸ ਨੂੰ ਕਿਹਨਾਂ ਕਾਰਨਾਂ ਕਰਕੇ ਅਤੇ ਕਿਸ ਤਰ੍ਹਾਂ ਨਾਲ ਲਾਗੂ ਕੀਤਾ ਗਿਆ ਸੀ। ਆਸਟ੍ਰੇਲੀਆ ਸਰਕਾਰੀ ਤੌਰ 'ਤੇ ਕਾਮਨਵੈਲਥ ਆਫ ਆਸਟ੍ਰੇਲੀਆ ਬਣਿਆ ਸੀ 1 ਜਨਵਰੀ 1901 ਨੂੰ, ਜਦੋਂ ਬ੍ਰਿਟਿਸ਼ ਦੀ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕਰਦੇ ਹੋਏ ਆਸਟ੍ਰੇਲੀਆ ਦੀਆਂ 6 ਕਲੋਨੀਆਂ ਨੂੰ ਆਪਣੇ ਹੱਕ ਆਪ ਖੁਦ ਇੱਕ ਦੇਸ਼ ਵਜੋਂ ਮਨਾਉਣ ਦੀ ਖੁੱਲ੍ਹ ਦੇ ਦਿੱਤੀ ਸੀ। ਪਰ ਇਸ ਦੇ 5 ਦਹਾਕੇ ਬੀਤਣ ਤੋਂ ਬਾਅਦ, ਯਾਨੀ ਕਿ 2 ਸੰਸਾਰਕ ਯੁੱਧਾਂ ਦੀ ਸਮਾਪਤੀ ਅਤੇ ਗ੍ਰੇਟ ਡਿਪਰੈਸ਼ਨ ਨੂੰ ਝੱਲਣ ਤੋਂ ਬਾਅਦ ਜਾ ਕੇ ਕਿਤੇ 26 ਜਨਵਰੀ 1949 ਵਾਲੇ ਦਿਨ ਆਸਟ੍ਰੇਲੀਆ ਵਿੱਚ ਵਸਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਹੋਣ ਦਾ ਹੱਕ ਮਿਲ ਸਕਿਆ ਸੀ। ਸਭ ਤੋਂ ਪਹਿਲੀ ਨਾਗਰਿਕਤਾ ਉਹਨਾਂ 7 ਵਿਅਕਤੀਆਂ ਨੂੰ ਦਿੱਤੀ ਗਈ ਸੀ ਜੋ ਕਿ ਚੈਕਸਲੋਵਾਕੀਆ, ਸਪੇਨ, ਡੈਨਮਾਰਕ, ਗ੍ਰੀਸ, ਫਰਾਂਸ, ਯੂਗੋਸਲੋਵਾਕੀਆ ਅਤੇ ਨਾਰਵੇ ਮੂਲ ਦੇ ਸਨ। ਉਸ ਸਮੇਂ ਦੇ ਪ੍ਰਧਾਨ ਮੰਤਰੀ ਬੇਨ ਸ਼ਿਫਲੀ ਦੀ ਮੌਜੂਦਗੀ ਵਿੱਚ 3 ਫਰਵਰੀ 1949 ਵਾਲੇ ਦਿਨ ਰਚੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਹਨਾਂ 7 ਨੇ ਆਪਣੇ ਮੂਲ ਦੇਸ਼ਾਂ ਦੀ ਨਾਗਰਿਕਤਾ ਤਿਆਗਦੇ ਹੋਏ ਆਸਟ੍ਰੇਲੀਅਨ ਨਾਗਰਿਕ ਬਣਨ ਦੀ ਸਹੁੰ ਚੁੱਕੀ ਸੀ। ਨਾਰਵੇ ਦੇ ਰਹਿਣ ਵਾਲੇ ਗੀਅਲ ਮਾਸਟ੍ਰੈਂਡ ਵੱਲੋਂ ਚੁੱਕੀ ਗਈ ਸਹੁੰ 1949 ਦੇ ਟੈਲੀਵਿਜ਼ਨ ਪ੍ਰੋਗਰਾਮ ਨੇ ਇਸ ਤਰ੍ਹਾਂ ਨਾਲ ਨਸ਼ਰ ਕੀਤੀ ਸੀ।
That I will be faithful
that I will be faithful
and bear true allegiance
and bear true allegiance
to His Majesty King George the Sixth
to His Majesty King George the Sixth
and that I will faithfully observe
and that I will faithfully observe
the laws of Australia
laws of Australia
and fulfill my duties
and fulfill my duties
as an Australian citizen
as an Australian citizen।
ਫੈਡਰਲ ਪਾਰਲੀਮੈਂਟ ਨੇ ਮਿਤੀ 21 ਦਸੰਬਰ 1948 ਨੂੰ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਵਾਲਾ ਐਕਟ ਪਾਸ ਕੀਤਾ ਸੀ। ਇਸ ਐਕਟ ਵਿੱਚ ਵਿਸਥਾਰ ਨਾਲ ਦਰਜ ਕੀਤਾ ਹੋਇਆ ਹੈ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਇੱਕ ਦੁਵੱਲਾ ਬੰਧਨ ਹੈ ਜਿਸ ਵਿੱਚ ਇੱਕ ਦੂਜੇ ਪ੍ਰਤੀ ਸਮਾਨ ਹੱਕ ਅਤੇ ਜ਼ਿੰਮੇਵਾਰੀਆਂ ਵੀ ਸ਼ਾਮਲ ਹਨ। ਜਿੱਥੇ ਇਹ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਉੱਥੇ ਨਾਲ ਹੀ ਇਹ ਉਹਨਾਂ ਦੀ ਵਿਭਿੰਨਤਾ ਦਾ ਵੀ ਸਨਮਾਨ ਕਰਦਾ ਹੈ। ਸਾਲ 1949 ਤੋਂ ਪਹਿਲਾਂ ਆਸਟ੍ਰੇਲੀਆ ਵਸਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਨਾ ਮੰਨਦੇ ਹੋਏ ਬ੍ਰਿਟਿਸ਼ ਰਾਜ ਦੇ ਅਧੀਨ ਰਹਿਣ ਵਾਲੀ ਪਰਜਾ ਹੀ ਕਿਹਾ ਜਾਂਦਾ ਸੀ। ਮੈਲਬਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਬ੍ਰਾਇਨ ਗੈਲੀਗਨ ਆਖਦੇ ਹਨ ਕਿ ਸਾਲ 1949 ਵਿੱਚ ਕੀਤੀਆਂ ਗਈਆਂ ਤਬਦੀਲੀਆਂ ਇੱਕ ਆਮ ਕਾਨੂੰਨੀ ਨੁਕਤਾ ਸਨ।
ਇਨ ਦੀ ਫਾਰਮਲ ਐਕਟਸ ਲਾਈਕ ਦ ਨੈਚੁਰਲਾਈਜ਼ੇਸ਼ਨ ਐਕਟ ਐਂਡ ਸੋ ਔਨ ਯੂ ਬਿਕਮ ਅ ਸਿਟੀਜ਼ਨ ਆਫ ਦ ਕੁਈਨ ਯੂ ਡਿਡਨਟ ਬਿਕਮ ਅ ਸਿਟੀਜ਼ਨ ਆਫ ਆਸਟ੍ਰੇਲੀਆ ਆਲਦੋ ਐਸੈਂਸ਼ੀਅਲੀ that's what it meant, and Australia of course being very much a country of the British Empire. So you could say that Australians were citizens really from 1901, and the Citizenship Act in 49 simply used that term in a formal legal way.
Professor Galligan anusar rasmi nagrikta vaste prerna ਦੂਜੇ ਸੰਸਾਰ ਯੁੱਧ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਨਾਲ ਵਧਣ ਵਾਲੀ ਨਿਰਾਸ਼ਾ ਅਤੇ ਨਾਲ ਹੀ ਕੌਮੀ ਏਕਤਾ ਪ੍ਰਤੀ ਇੱਕ ਠੋਸ ਭਾਵਨਾ ਵਜੋਂ ਵੀ ਪੈਦਾ ਹੋਈ ਸੀ।
Australians became more conscious of themselves not as Victorians or Tasmanians or New South Welshmen but of Australians, and so this was you might say somewhat belatedly, but this was a formal recognition of that fact that now they were Australian citizens and this would be recognized in the act.
ਜ਼ਿਕਰਯੋਗ ਹੈ ਕਿ ਸੰਸਾਰਕ ਯੁੱਧਾਂ ਅਤੇ ਮਹਾਮੰਦੀ ਸਮੇਂ ਇਸ ਦੇਸ਼ ਵਿੱਚ ਬਹੁਤ ਘੱਟ ਪ੍ਰਵਾਸ ਹੋਈ ਸੀ, ਪਰ 1940ਵਿਆਂ ਦੀ ਅਖੀਰ ਵਿੱਚ ਇਹ ਫਿਰ ਦੁਬਾਰਾ ਤੇਜ਼ੀ ਫੜਦੀ ਨਜ਼ਰ ਆਈ। ਪ੍ਰੋਫੈਸਰ ਗੈਲੀਗਨ ਅਨੁਸਾਰ ਉਹਨਾਂ ਪ੍ਰਵਾਸੀਆਂ ਨੂੰ ਜਿਹੜੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਦੇ ਸਨ ਵਾਸਤੇ ਆਪਣੇ ਮੂਲ ਦੇਸ਼ ਦੀ ਨਾਗਰਿਕਤਾ ਤਿਆਗਣੀ ਲਾਜ਼ਮੀ ਰੱਖਿਆ ਗਿਆ ਸੀ ਤਾਂ ਕਿ ਉਹ ਇਸ ਨਵੇਂ ਦੇਸ਼ ਪ੍ਰਤੀ ਆਪਣੀ ਵਫਾਦਾਰੀ ਨੂੰ ਯਕੀਨੀ ਬਣਾ ਸਕਣ।
The idea was that if you're a citizen of country A, a citizen of Australia, you should have total allegiance to that country. And if you were a citizen as well of another country, then you would have a divided allegiance. So when it came, and I suppose this was fresh in people's minds, when it came to war and serving your country, if you were also a citizen of the another country that was on the other side, then there would be problems and you would have dual allegiance to those countries, and you would have sections of the population that couldn't be trusted and so on.
ਇਸੇ 1949 ਵਾਲੇ ਪਹਿਲੇ ਨਾਗਰਿਕਤਾ ਸਮਾਗਮ ਦੌਰਾਨ ਨਾਗਰਿਕਤਾ ਹਾਸਲ ਕਰਨ ਵਾਲੇ ਸਨ ਨਾਰਵੇ ਦੇ ਥੀਅਲ ਮਾਸਟਰੈਂਡ ਵੀ। ਉਹ ਸਿੰਗਾਪੁਰ ਸਥਿਤ ਚਾਂਗੀ ਵਾਰ ਪ੍ਰਿਜ਼ਨਰ ਕੈਂਪ ਵਿੱਚੋਂ ਕਿਸੇ ਤਰ੍ਹਾਂ ਜਾਨ ਬਚਾ ਕੇ 1948 ਵਿੱਚ ਆਸਟ੍ਰੇਲੀਆ ਦਾਖਲ ਹੋਏ ਸਨ। ਥੋੜ੍ਹੀ ਦੇਰ ਲਈ ਵਾਪਸ ਨਾਰਵੇ ਜਾਣ ਤੋਂ ਬਾਅਦ ਸ਼੍ਰੀ ਮਾਸਟਰੈਂਡ ਅਤੇ ਉਹਨਾਂ ਦੇ ਪਰਿਵਾਰ ਨੇ ਉਸ ਸਮੇਂ ਆਸਟ੍ਰੇਲੀਆ ਨੂੰ ਆਪਣਾ ਪੱਕੇ ਤੌਰ 'ਤੇ ਘਰ ਬਣਾਉਣ ਦਾ ਫੈਸਲਾ ਕੀਤਾ ਜਦੋਂ ਉਹਨਾਂ ਨੂੰ ਤਸਮਾਨੀਆ ਦੀ ਇੱਕ ਪਲਾਈਵੁੱਡ ਮਿੱਲ ਵਿੱਚ ਚੰਗੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਤਸਮਾਨੀਆ ਵਿੱਚ ਹੀ 86 ਸਾਲਾਂ ਦੀ ਉਮਰ ਭੋਗਣ ਤੋਂ ਬਾਅਦ ਸ਼੍ਰੀ ਮਾਸਟ੍ਰੈਂਡ ਦੀ ਮੌਤ ਹੋ ਗਈ। ਉਹਨਾਂ ਦੀ ਬੇਟੀ ਵਾਲ ਬਸਬੀ, ਜੋ ਕਿ ਅਜੇ ਵੀ ਤਸਮਾਨੀਆ ਵਿੱਚ ਹੀ ਰਹਿ ਰਹੀ ਹੈ, ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੇ ਉਹਨਾਂ ਦੀ ਪਿਤਾ ਨੂੰ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਸੁਨਹਿਰੀ ਮੌਕਾ ਉਸ ਸਮੇਂ ਪ੍ਰਦਾਨ ਕੀਤਾ ਸੀ ਜਦੋਂ ਉਹ ਚਾਂਗੀ ਵਿੱਚ ਬਿਤਾਏ ਸਮੇਂ ਅਤੇ ਨਾਰਵੇ ਦੇ ਵਾਤਾਵਰਣ ਕਾਰਨ ਕਾਫੀ ਟੁੱਟ ਚੁੱਕੇ ਸਨ।
He felt very cold there because he was very emaciated after the war, and he was offered a job to come to Tasmania to manage the plywood mill, which is the job he had in Malaya as a plywood mill manager. And so he accepted that, and we came to live in Somerset, which is not far away from Wynyard, about 5 minutes drive from Wynyard.
Miss Busby dasdi hai ke ohna de pita ne changi vich bitaye apne aukhe samay bare bahut hi ghat zikr kita si. ਉਹ ਦੱਸਦੀ ਹੈ ਕਿ ਉਸ ਦੇ ਪਿਤਾ ਨੇ ਹਮੇਸ਼ਾ ਹੀ ਆਸਟ੍ਰੇਲੀਆ ਪ੍ਰਤੀ ਆਪਣੇ ਗੂੜੇ ਪਿਆਰ ਤੇ ਸਨਮਾਨ ਦੀਆਂ ਗੱਲਾਂ ਹੀ ਸਾਂਝੀਆਂ ਕੀਤੀਆਂ ਸਨ।
He was very very proud to become an Australian. He really wanted to and he's always been very much an Australian. He loved his country that he of birth, but Australia was his great love, and he loved being here and always very grateful. But it's a wonderful country, isn't it?
ਸੋ ਹਾਜ਼ਰੀਨ, ਇਹ ਸੀ ਸੰਖੇਪ ਵਿੱਚ ਜਾਣਕਾਰੀ ਆਸਟ੍ਰੇਲੀਆ ਡੇ ਬਾਰੇ। ਜੇ ਤੁਸੀਂ ਵੀ ਆਪਣੇ ਕੋਈ ਵਿਚਾਰ ਪੇਸ਼ ਕਰਨੇ ਹੋਣ ਤਾਂ SMS ਕਰ ਸਕਦੇ ਹੋ 0429962963 ਦੇ ਉੱਤੇ। SBS ਨਿਊਜ਼ ਦੀ ਤਾਰਾ ਕੋਸੋਲੇਟੋ ਵੱਲੋਂ ਇਕੱਤਰ ਕੀਤੀ ਗਈ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਲਈ ਪੇਸ਼ ਕੀਤੀ MP ਸਿੰਘ ਨੇ।
SBS ਰੇਡੀਓ।
Want to hear more stories like this? Subscribe to our regular podcasts on iTunes.